ਉਸ ਦੇ ਅੰਦਰ ਕੁਛ ਹੈ, ਉਹ ਕੁਛ ਅਨੁਭਵ ਕਰ ਰਿਹਾ ਹੈ, ਉਹ ਅੰਦਰੋਂ ਨਿੱਗਰ ਹੈ। ਤੁਸੀਂ ਗੱਲਾਂ ਕਰਦੇ ਪੋਲੇ ਪੋਲੇ ਫੋਕੇ ਫੋਕੇ ਪਏ ਲੱਗਦੇ ਹੋ, ਉੱਥੇ ਨਿਰੀਆਂ ਦਲੀਲਾਂ ਦਾ ਜਿਨ੍ਹਾਂ ਦੇ ਹੇਠਾਂ ਜੀਵਨ ਨਹੀਂ ਹੈ, ਆਤਮ ਸੱਤਾ ਨਹੀਂ ਹੈ, ਕੀ ਅਸਰ ਪਵੇਗਾ? ਪੰਡਿਤ ਜੀ, ਅਸੀਂ ਲੋਕ ਕੇਵਲ ਬੁੱਧੀ ਦੇ ਪ੍ਰਤੱਖ ਤੇ ਮਗਰ ਟੁਰਨੇ ਵਾਲੇ ਹਾਂ, ਆਤਮਾ ਨੂੰ ਵੀ ਕੁਛ ਹੋਰ ਕਰਕੇ ਸਮਝਦੇ ਹਾਂ, ਜਿਸ ਤੋਂ ਸਿੱਧ ਹੋਇਆ ਕਿ ਅਸੀਂ ਨਿਰੀ ਸਮਝ ਦੇ ਚਾਨਣੇ ਵਿੱਚ ਟੁਰਨੇ ਵਾਲੇ ਹਾਂ। ਪਰ ਦੇਖੋ, ਮੇਰਾ ਪ੍ਰਤੱਖਵਾਦੀ ਨੀਮ ਨਾਸਤਕ ਦਾ ਕੀ ਹਾਲ ਹੋਇਆ ਹੈ? ਉਸ ਅਨਪੜ੍ਹ ਨਾਲ ਦੋ ਕੁ ਦਿਹਾੜੇ ਮੈਂ ਵੀ ਗੱਲਾਂ ਕੀਤੀਆਂ ਹਨ। ਮੈਂ ਤੈਨੂੰ ਸੱਚ ਆਖਦਾ ਹਾਂ, ਮੈਨੂੰ ਆਪਣੇ ਧਰਮ ਤੇ ਸ਼ੱਕ ਪੈਣ ਲੱਗ ਪਿਆ। ਮੇਰੀ ਸਮਝ ਵਿੱਚ ਆਵੇ ਕਿ ਬੁੱਧ ਜੀ ਜੇ ਦੋ ਕਦਮ ਹੋਰ ਅਗੇਰੇ ਧਰਦੇ ਤਾਂ ਇਹ ਆਦਮੀ ਬਣ ਜਾਂਦੇ। ਮੈਂ ਸੱਚ ਆਖਦਾ ਹਾਂ ਕਿ ਮੈਂ ਉਸ ਆਦਮੀ ਦੇ ਅੰਦਰ ਕੋਈ ਬਲ ਪ੍ਰਤੀਤ ਕੀਤਾ ਹੈ, ਉਸ ਦੇ ਅੰਦਰ ਕੋਈ ਉੱਜਲ ਸ਼ਕਤੀ ਹੈ, ਉਸ ਦੇ ਅੰਦਰ ਕੁਛ ਉਹ ਜੀਵਨ ਹੈ ਜਿਸ ਨੂੰ ਸਾਡੇ ਵੱਡੇ ਨਿਰਵਾਉਣ ਜੀਵਨ ਆਖ ਗਏ ਹਨ। ਗੱਲ ਕਰਦਾ ਹੈ ਕਿ ਵਿੰਨਦਾ ਹੈ, ਤੱਕਦਾ ਹੈ ਕਿ ਧਰੂ ਹੀ ਲੈਂਦਾ ਹੈ, ਪਾਸ ਬੈਠਦਾ ਹੈ ਕਿ ਇੱਕ ਰਸ ਦੀ ਚਰਨਾਹਟ ਛੇੜ ਦਿੰਦਾ ਹੈ, ਜੇ ਕਿਤੇ 10 ਦਿਨ ਹੋਰ ਰਹਿ ਜਾਂਦਾ, ਇਹ ਨਾਨਕ ਪ੍ਰੇਮ ਦੀ ਲੋਚਾ ਮੈਨੂੰ ਵੀ ਲਾ ਜਾਂਦਾ, ਇੰਨਾ ਤਾਂ ਜ਼ਰੂਰ ਹੋ ਗਿਆ ਹੈ ਕਿ ਮੈਨੂੰ ਰਾਜਾ ਪਰ ਕ੍ਰੋਧ ਨਹੀਂ ਆਉਂਦਾ। ਮੈਂ ਸਮਝਦਾ ਹਾਂ ਕਿ ਰਾਜਾ ਸੱਚਾ ਹੈ ਔਰ ਕਿਸੇ ਜਿਉਂਦੀ ਤਾਕਤ ਵੱਲ ਖਿੱਚ ਖਾ ਰਿਹਾ ਹੈ। ਅੱਜ ਰਾਤੀ ਮੈਨੂੰ ਭਰਮ ਹੁੰਦਾ ਸੀ ਕਿ ਸੰਸਾਰ ਵਿੱਚ ਗਿਲਾਨੀ ਹੋ ਗਈ ਹੈ, ਸਾਡੇ ਮਤ ਵਿੱਚ ਵੀ ਹੈ ਅਤੇ ਤੁਹਾਡੇ ਵਿੱਚ ਵੀ। ਸ੍ਰੀ ਕ੍ਰਿਸ਼ਨ ਦੇਵ ਜੀ ਨੇ ਕਿਹਾ ਹੈ ਕਿ ਜਦ ਗਿਲਾਨੀ ਹੁੰਦੀ ਹੈ ਤਾਂ ਮੈਂ ਸੰਸਾਰ ਵਿੱਚ ਆਉਂਦਾ ਹਾਂ। ਮੇਰੇ ਜਾਣੇ ਕਿਤੇ ਬੁੱਧ ਜੀ ਜਾਂ ਕ੍ਰਿਸ਼ਨ ਜੀ ਦਾ ਦੂਜਾ ਅਵਤਾਰ ਤਾਂ ਨਹੀਂ ਆ ਗਿਆ? ਫਿਰ ਮੈਨੂੰ ਭਵਿੱਖਤ ਪੁਰਾਣ ਯਾਦ ਆਇਆ ਤਾਂ ਮੈਂ ਇਹ ਟੋਹ ਲਾਈ ਕਿ ਹੋਵੇ ਨਾ ਤਾਂ ਇਹ ਤੁਹਾਡੇ ਮਤ ਅਨੁਸਾਰ ਅਵਤਾਰ ਅਤੇ ਸਾਡੇ ਮਤ ਅਨੁਸਾਰ ਫਿਰ ਬੁੱਧ ਜੀ ਆਏ ਹਨ। ਪੰਡਿਤ, ਹੌਕਾ ਲੈ ਕੇ ਇੱਕ ਨੂੰ ਕੀ ਰੋਨੀ ਏ, ਊਤ ਗਿਆ ਹੀ ਆਵਾ। ਤੂੰ ਬੁੱਧੀਮਾਨ ਪੁਰਖ, ਤੂੰ ਵੀ ਉਸ ਜਾਦੂਗਰ ਦੇ ਅਸਰ ਹੇਠ ਆ ਗਿਆ। ਵਿਦੂਖਕ, ਮੇਰੇ ਜਾਣੇ ਇਹੋ ਜਾਦੂਗਰੀ ਵੇਦਕ ਰਿਖੀਆਂ ਦਾ ਮੂਲ ਸੀ। ਇਹੋ ਜਾਦੂਗਰੀ ਮਾਂਡੂਕ ਗੀਤਾ ਪਤੰਜਲ ਵਿੱਚ ਲਿਖੀ ਹੈ। ਇਹੋ ਜਾਦੂਗਰੀ ਕ੍ਰਿਸ਼ਨ ਦੇਵ ਪਾਸ ਸੀ। ਇਹੋ ਜਾਦੂਗਰੀ ਲੈ ਕੇ ਸਰਲ ਰਾਮ ਜੀ ਨੇ ਇਸ ਦੇਸ਼ ਆ ਕੇ ਪੰਡਿਤ ਰਾਵਣ ਨੂੰ ਹਰਾ ਲਿਆ ਸੀ। ਇਹੋ ਜਾਦੂਗਰੀ ਸਾਡੇ ਬੁੱਧ ਜੀ ਪਾਸ ਸੀ। ਇਹੋ ਜਾਦੂਗਰੀ ਚੀਨ ਦੇ ਕਨਫਿਊਸ਼ੀਅਸ, ਇਰਾਨ ਦੇ ਜਿੰਦ ਕਰਤਾ, ਯੂਨਾਨ ਦੇ ਪਲਾਤੂਸ ਪਾਸ ਸੀ। ਇਹੋ ਕਿਨਾਨ ਦੇ ਈਸਾ ਤੇ ਅਰਬ ਦੇ ਮੁਹੰਮਦ ਕੋਲ ਸੀ। ਇਹੋ ਜਾਦੂਗਰੀ ਹੁਣ ਸੰਸਾਰ ਵਿੱਚ ਹੈ ਨਹੀਂ, ਇਸ ਦਾ ਨਾਂ ਰਹਿਣਾ ਹੀ ਗਿਲਾਨੀ ਹੈ। ਇਸੇ ਨੂੰ ਲੈ ਕੇ ਕੋਈ ਤਕੜਾ ਅਗਲਿਆਂ ਤੋਂ ਜ਼ਬਰਦਸਤ ਪੂਰਨ ਪਦ ਤੇ ਖੇਡਣ ਵਾਲਾ ਸੰਸਾਰ ਵਿੱਚ ਆਇਆ ਜਾਪਦਾ ਹੈ, ਜੋ ਪਿਛਲਿਆਂ ਸਾਰਿਆਂ ਤੋਂ ਵੀ ਉੱਚਾ ਕੰਮ ਕਰੇਗਾ, ਜੋ ਮੋਇਆਂ ਨੂੰ ਜਵਾਏਗਾ, ਜੀਵਿਆਂ ਨੂੰ ਸਿਰੇ ਚਾੜੇਗਾ। ਪਰ ਹੇ ਪੰਡਿਤ ਜੀ, ਮੈਂ ਅਜੇ ਨਾਨਕ ਪ੍ਰੇਮ ਵਿੱਚ ਨਹੀਂ ਆਇਆ, ਮੇਰੇ ਪਰ ਉਸ ਜਾਦੂਗਰ ਸਹਿਸਰੀ ਦਾ ਅਸਰ ਨਹੀਂ ਪਿਆ। ਮੈਂ ਅਜੇ ਨਿਰਪੱਖ ਨੁਕਤੇ ਤੇ ਖੜਾ ਹਾਂ, ਕਿਸੇ ਹੱਠਾਗ੍ਰਹਿ ਕਿਸੇ ਤੁਸਬ ਤੇ ਖੋਪਿਆਂ ਨਾਲ ਵਾਕਿਆਤ ਨਹੀਂ ਦੇਖਦਾ। ਮੈਂ ਪੱਕੀ ਰਾਏ ਤਦ ਤੱਕ ਨਹੀਂ ਬਣਾਵਾਂਗਾ ਜਦ ਤੱਕ ਆਪ ਦੇਖ ਨਾ ਲਵਾਂਗਾ, ਆਪ ਲੱਭਾਂਗਾ, ਆਪ ਜੋਖਾਂਗਾ, ਆਪ ਹਾੜਾਂਗਾ। ਜਦ ਤਸੱਲੀ ਹੋ ਜਾਏਗੀ ਗਰਦਨ ਝੁਕਾ ਦਿਆਂਗਾ, ਨਾ ਹੋਏਗੀ ਤਸੱਲੀ ਤਾਂ ਖੁਸ਼ ਰਹਾਂਗਾ। ਪਰ ਧਰਮ ਵਿਸ਼ੇ ਵਿੱਚ ਆਸੁਰੀ ਸੰਪਦਾ ਦਾ ਵਰਤਾਓ ਨਹੀਂ ਕਰਾਂਗਾ। ਨਹੀਂ ਤਾਂ ਮਹਿਮੂਦ ਗਜਨਵੀ ਨੂੰ ਜ਼ਾਲਮ ਕਿਉਂ ਆਖਦੇ ਹੋ? ਉਹ ਤਲਵਾਰ ਦੇ ਜ਼ੋਰ ਮੁਸਲਮਾਨ ਬਣਾਉਂਦਾ ਸੀ, ਤਲਵਾਰ ਦੇ ਜ਼ੋਰ ਮੂਰਤੀ ਪੂਜਾ ਖੰਡਨ ਕਰਦਾ ਸੀ, ਸੋਈ ਅੱਜ ਤੁਸੀਂ ਕਰਦੇ ਹੋ। ਜੋ ਭਾਵ ਇਸ ਵੇਲੇ ਤੁਹਾਡੇ ਅੰਦਰ ਹਨ, ਜੇਕਰ ਮਹਿਮੂਦ ਜਿਤਨਾ ਬਲ ਤੁਹਾਡੇ ਵਿੱਚ ਹੁੰਦਾ ਤਾਂ ਉਸ ਮੁਸਾਫਰ ਦੀ ਕਬਰ ਅੱਜ ਸਮੁੰਦਰ ਵਿੱਚ ਬਣੀ ਹੁੰਦੀ ਅਤੇ ਰਾਜਾ ਜੀ ਫਾਂਸੀ ਲਟਕੇ ਹੁੰਦੇ, ਕਿਉਂਕਿ ਤੁਹਾਡੇ ਵਿੱਚ ਬਾਹੂਬਲ ਨਹੀਂ ਹੈ, ਇਸ ਕਰਕੇ ਉਹ ਸਲਾਮਤ ਹਨ। ਮੈਂ ਨਾ ਨਾਨਕ ਪ੍ਰੇਮ ਵਿੱਚ ਹਾਂ, ਨਾ ਬ੍ਰਾਹਮਣੀ ਮਤ ਵਿੱਚ ਹਾਂ, ਪਰ ਮੈਂ ਸੱਚ ਆਖਦਾ ਹਾਂ ਕਿ ਤੁਹਾਡੇ ਵਿੱਚ ਔਰ ਮਹਿਮੂਦ ਗਜਨਵੀ ਵਿੱਚ ਮੇਰੇ ਪਾਣੇ ਅੱਜ ਰਤਾ ਫਰਕ ਨਹੀਂ ਹੈ। ਇਹ ਸੁਣ ਕੇ ਪੰਡਿਤ ਜੀ ਵਿਗੜੇ, ਮਲੇਸ਼ ਮਲੇਸ਼ ਕਹਿ ਕੇ ਦੋ ਕਦਮ ਪਰੇ ਹੋ ਗਏ। ਹਾਂ, ਤਦੇ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਮਸਤ ਹਾਥੀ ਦੇ ਪੈਰਾਂ ਹੇਠ ਆ ਕੇ ਮਰ ਜਾਓ। ਪਰ ਜੇ ਜੈਨ ਮੰਦਰ ਜਾਂ ਬੌਧ ਮੰਦਰ ਵਿੱਚ ਜਾ ਕੇ ਜਾਨ ਬਚ ਸਕੇ ਤਾਂ ਨਾ ਬਚਾਇਓ। ਵਿਦੂਖਕ, ਕਿਵੇਂ ਕਹੋ? ਹਰ ਗੱਲ ਵਿੱਚ ਤੁਸੀਂ ਇਹ ਪ੍ਰਗਟ ਕਰਦੇ ਹੋ ਕਿ ਤੁਸੀਂ ਨਿਰਬਲ ਹੋ। ਦੀਵਾਨ ਪੰਡਿਤ ਜੀ, ਸੱਚ ਤਾਂ ਇਹੋ ਹੈ ਜੋ ਵਿਦੂਖਕ ਜੀ ਨੇ ਕਿਹਾ ਹੈ। ਪੰਡਿਤ ਜੀ ਖਫਾ ਜਿਹੇ ਹੋ ਕੇ ਉੱਠੇ ਤੇ ਸਿੱਧੇ ਮਹਿਲਾਂ ਨੂੰ ਚਲੇ ਗਏ, ਪਰ ਰਾਣੀ ਜੀ ਨੂੰ ਜਾ ਮਿਲੇ। ਪੰਡਿਤ, ਰਾਣੀਏ, ਇਹ ਰਾਜਾ ਜੀ ਨੂੰ ਕੀ ਹੋ ਗਿਆ? ਰਾਣੀ, ਤੁਸੀਂ ਜਾਣੋ ਜੋ ਸਿਆਣੇ ਹੋ, ਸਾਡੇ ਭਾਣੇ ਤਾਂ ਨਾਨਕ ਪ੍ਰੇਮ ਹੋ ਗਿਆ। ਪੰਡਿਤ, ਨਾ ਨਾਨਕ ਡਿੱਠਾ ਨਾ ਭਾਲਿਆ, ਬਿਨ ਦੇਖੇ ਵੀ ਪ੍ਰੇਮ ਹੋ ਸਕਦਾ? ਰਾਣੀ, ਹੋ ਸਕਦਾ ਹੈ ਕਿ ਨਹੀਂ ਸਾਨੂੰ ਪਤਾ ਨਹੀਂ, ਹੋ ਗਿਆ ਹੈ ਇਹ ਪ੍ਰਤੱਖ ਦਿਸਦਾ ਹੈ। ਪੰਡਿਤ, ਕਦੇ ਹੋ ਨਹੀਂ ਸਕਦਾ। ਰਾਣੀ, ਤਦ ਕੀ ਤੁਸੀਂ ਆਖਦੇ ਹੋ ਕਿ ਮੇਰੇ ਸਵਾਮੀ ਜੀ ਕਪਟ ਕਰਦੇ ਹਨ? ਪੰਡਿਤ, ਨਹੀਂ ਇਹ ਤਾਂ ਨਹੀਂ, ਪਰ ਪ੍ਰੇਮ ਬਿਨ ਦੇਖੇ ਲੱਗ ਨਹੀਂ ਸਕਦਾ। ਰਾਣੀ, ਮੈਂ ਸ਼ਾਸਤਰ ਅੱਗੇ ਨਹੀਂ, ਪਰ ਜੋ ਸਮਰਥਕ ਦੀਦਾ ਹੈ ਉਹ ਇਹ ਹੈ ਕਿ ਪ੍ਰੇਮ ਸੱਚਾ ਹੈ ਤੇ ਲੱਗ ਗਿਆ ਹੈ। ਚੰਗਾ ਹੈ ਕਿ ਮਾੜਾ, ਇਹ ਤੁਸੀਂ ਜਾਣੋ। ਪੰਡਿਤ, ਫੇਰ ਤੁਸੀਂ ਚਾਹੁੰਦੇ ਹੋ ਕਿ ਰਾਜਾ ਰੋਂਦਾ ਰਿਹਾ ਕਰੇ ਤੇ ਰਾਜ ਕੋਈ ਹੋਰ ਆ ਸਾਂਭੇ? ਰਾਣੀ, ਪੰਡਿਤ ਜੀ ਸ਼ੁਭ ਵਾਕ ਬੋਲੋ, ਮੈਂ ਤਾਂ ਰਾਜਾ ਜੀ ਨੂੰ ਸਦਾ ਪ੍ਰਸੰਨ ਮੂਰਤੀ ਵੇਖਣਾ ਚਾਹੁੰਦੀ ਹਾਂ, ਪਰ ਮੇਰੇ ਵੱਸ ਕੀ ਹੈ? ਪੰਡਿਤ, ਕੋਈ ਉਪਾਅ ਕਰੀਏ। ਰਾਣੀ, ਹਾਂ ਕਰੋ। ਪੰਡਿਤ, ਰਾਜਾ ਨੂੰ ਡਰ ਦੇਈਏ। ਰਾਣੀ, ਨਾ, ਮੇਰੇ ਪ੍ਰਾਣ ਪਤੀ ਨੂੰ ਡਰਾਓ ਨਹੀਂ, ਸਮਝਾਓ। ਪੰਡਿਤ, ਸਮਝਾ ਕੇ ਤਾਂ ਮੈਂ ਥੱਕ ਰਿਹਾ ਹਾਂ, ਥਿੰਦੇ ਘੜੇ ਤੇ ਪਾਣੀ ਪੈਂਦਾ ਹੈ, ਕੋਈ ਅਸਰ ਨਹੀਂ ਹੁੰਦਾ। ਰਾਣੀ, ਮਤਾਂ ਪੰਡਿਤ ਜੀ ਇਹ ਚੰਗੀ ਸ਼ੈ ਹੀ ਹੋਵੇ, ਕਿਉਂਕਿ ਰਾਜਾ ਜੀ ਹੁਣ ਕੁਛ ਠੰਡੇ, ਕੁਛ ਸੁਆਦਲੇ, ਕੁਛ ਦਿਆਲੂ ਤੇ ਪ੍ਰੇਮੀ ਵਧੀਕ ਹੋ ਗਏ ਹਨ। ਹੁਣ ਅੱਗੇ ਵਾਂਗੂ ਕ੍ਰੋਧ ਨਹੀਂ ਕਰਦੇ, ਗਾਲਾਂ ਨਹੀਂ ਦਿੰਦੇ, ਮਿੱਠੇ ਤੇ ਰਸੀਏ ਹੋ ਗਏ ਹਨ। ਪੰਡਿਤ, ਤੁਹਾਨੂੰ ਕੀ ਪਤਾ? ਰਾਣੀ, ਹਾਂ, ਅਸੀਂ ਸ਼ਾਸਤਰ ਨਹੀਂ ਪੜ੍ਹੇ ਤੇ ਨਾ ਹੀ ਵਿਦਵਾਨ ਹਾਂ, ਜੋ ਅੱਖਾਂ ਅੱਗੇ ਵਰਤਦਾ ਹੈ ਉਹ ਵੇਖੀਦਾ ਹੈ ਤੇ ਉਹ ਕਹੀਦਾ ਹੈ। ਪੰਡਿਤ, ਫੇਰ ਹੁਣ ਰਾਜਾ ਨੂੰ ਧਰਮ ਤੋਂ ਫਤਤ ਹੋਣ ਦਈਏ? ਰਾਣੀ, ਨਾ ਪੰਡਿਤ ਜੀ, ਬਚਾਓ, ਪਰ ਕੋਈ ਉਚੇਰੀ ਗੱਲ ਦੱਸੋ, ਕੋਈ ਵਧੀਕ ਪ੍ਰੇਮ ਦਾ ਰੰਗ ਚਾੜੋ, ਕੋਈ ਆਤਮ ਸ਼ਕਤੀ ਖਰਚ ਕਰੋ ਜੋ ਪੀਆ ਜੀ ਸੁੱਖ ਨਾਲ ਉੱਚੇ ਹੋਣ। ਪੰਡਿਤ, ਅੱਛਾ ਰਾਣੀ, ਵਿਚਾਰ ਕਰਾਂਗਾ। ਇਹ ਕਹਿੰਦਾ ਅਸ਼ੀਰਵਾਦ ਦਿੰਦਾ ਸ਼ਾਸਤਰੀ ਪੰਡਿਤ ਸ਼ੈਵ ਮਤ ਉਪਾਸਕ ਸਾਂਭਵੀ ਮੁਦਰਾ ਦਾ ਗਿਆਤਾ ਨਾਦਾਨ ਸੰਦਾਨ ਦਾ ਜਾਣਕਾਰ ਖੇਚਰੀ ਆਦਿ ਦਾ ਗਿਆਨੀ ਸੰਯਮ ਦਾ ਜਾਣਨਹਾਰ ਪੰਡਿਤ ਚਲਾ ਗਿਆ। ਪਰ ਹੈਰਾਨ ਹੈ, ਮਨ ਨੂੰ ਆਖਦਾ ਹੈ ਗ੍ਰਹਿਣ ਤਾਂ ਇੱਕੋ ਰਾਜਾ ਨੂੰ ਲੱਗਾ, ਪਰ ਛਾਇਆ ਸਭ ਤੇ ਫਿਰ ਗਈ ਹੈ। ਵਿਦੂਖਕ ਬੋਧੀ ਹੋ ਕੇ ਨਾਨਕ ਪ੍ਰੇਮ ਦੇ ਪ੍ਰਤੱਖ ਅਸਰ ਦਾ ਕਾਇਲ ਹੈ, ਦੀਵਾਨ ਵੈਸ਼ਨਵ ਹੈ ਉਹ ਵੀ ਕਾਇਲ ਹੈ, ਰਾਣੀ ਕੱਖ ਨਹੀਂ ਜਾਣਦੀ ਮੇਰੀ ਚੇਲੀ ਸੀ ਉਹ ਵੀ ਕਾਇਲ ਹੈ, ਜਿਸ ਨਾਲ ਗੱਲ ਗਿਣਦਾ ਹਾਂ ਸਭ ਮੰਨਦੇ ਹਨ ਕਿ ਉਹ ਪਰਦੇਸੀ, ਕੋਈ ਤਾਕਤਵਰ, ਕੋਈ ਆਤਮ ਬਲ ਵਾਲਾ ਸੀ। ਸਾਰੇ ਮੰਨਦੇ ਹਨ ਕਿ ਰਾਜਾ ਨੂੰ ਪ੍ਰੇਮ ਸੱਚਾ ਲੱਗਾ ਹੈ, ਔਰ ਉਸ ਦਾ ਅਸਰ ਪ੍ਰਜਾ ਵਾਸਤੇ ਵੀ ਨੇਕ ਪੈ ਰਿਹਾ ਹੈ। ਹੁਣ ਮੇਰਾ ਕੋਈ ਸਹਾਇਕ ਨਹੀਂ ਹੈ, ਧਰਮ ਦੀ ਹਾਨੀ ਵੀ ਡਿੱਠੀ ਨਹੀਂ ਜਾਂਦੀ, ਤੇ ਇਹ ਗੱਲ ਮੈਂ ਵੀ ਸੱਚ ਜਾਣਦਾ ਹਾਂ ਕਿ ਉਸ ਪਰਦੇਸੀ ਮਨ ਸੁੱਖ ਵਰਗੀ ਮੇਰੇ ਵਿੱਚ ਮਨ ਸੁੱਖ ਸ਼ਕਤੀ ਕੋਈ ਨਹੀਂ ਹੈ, ਜਿਸ ਨਾਲ ਮੰਤਰ ਮਾਰਾਂ ਤੇ ਰਾਜਾ ਵਸੀਭੂਤ ਹੋ ਜਾਵੇ। ਹੁਣ ਤਾਂ ਕੋਈ ਰਾਜਨੈਤਿਕ ਚਾਲ ਹੀ ਚੱਲੀਏ ਕਿ ਕੋਈ ਤੰਤਰ ਸ਼ਾਸਤਰ ਵਿੱਚੋਂ ਟੋਟਕਾ ਲੱਭੀਏ, ਕੀ ਕਰੀਏ ਸਮਝ ਨਹੀਂ ਪੈਂਦੀ। ਇਹ ਉੱਤਰ ਦਿਸ਼ਾ ਵੱਲੋਂ ਕੀ ਗੈਬ ਦਾ ਚਾਨਣਾ ਆਇਆ ਹੈ, ਸਾਰੇ ਮੋਹੇ ਜਾ ਰਹੇ ਹਨ, ਹੇ ਭਗਵਾਨ ਸਹਾਇਤਾ ਕਰੋ। ਆਂਦਾ ਪੜ੍ਹਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਏ, ਵਿਦਿਆ ਸੋਧੈ ਤਤ ਲਹੈ ਰਾਮ ਨਾਮ ਲਿਵ ਲਾਏ, ਅਸਗਾਹ ਸਾਗਰ ਨੀਲਾ ਨੀਲਾ ਸਾਫ ਟਿਕਿਆ ਪਿਆ ਹੈ। ਨਿੱਕੀ ਨਿੱਕੀ ਲਹਿਰ ਤਾਂ ਪੈਂਦੀ ਹੈ, ਪਰ ਉਂਝ ਅੱਜ ਅਡੋਲ ਹੈ, ਕਿਨਾਰੇ ਤੇ ਉਸੇ ਰਮਣੀਕ ਸਥਾਨ ਰਾਜਾ ਜੀ ਆਪ ਰਾਜੇ ਹਨ। ਰਾਤ ਤਾਂ ਰਾਜਾ ਜੀ ਕੂਕੇਂਦਿਆਂ ਲੰਘਦੀ ਹੈ, ਸਵੇਰ ਸਾਰ ਕੁਛ ਨੀਂਦ ਮੱਲੋ ਮੱਲੀ ਢਾਹ ਲੈਂਦੀ ਹੈ। ਦਿਨੇ ਦਰਬਾਰ ਵਿੱਚ ਕਾਰ ਵਿਹਾਰ ਕਰਦਾ ਹੈ। ਕਿਸੇ ਵੇਲੇ ਜਦ ਜੀ ਡਾਢਾ ਬੇਵੱਸਾ ਹੁੰਦਾ ਹੈ ਤਾਂ ਕੰਮ ਕਾਜ ਛੱਡ ਕੇ ਉੱਠ ਜਾਂਦਾ ਹੈ। ਇਸ਼ਨਾਨ ਵਾਲੇ ਥਾਂ ਰੋ ਧੋ ਕੇ ਫੇਰ ਮੂੰਹ ਹੱਥ ਧੋ ਕੇ ਆ ਬੈਠਦਾ ਹੈ। ਅਜੇ ਤੱਕ ਰਾਜਾ ਦੇ ਦਿਨ ਦੇ ਵਿਹਾਰ ਵਿੱਚ ਫਰਕ ਨਹੀਂ ਪਿਆ ਔਰ ਰਾਜ ਪ੍ਰਬੰਧ ਠੀਕ ਚੱਲ ਰਿਹਾ ਹੈ, ਪਰ ਬਾਕੀ ਕੰਮ ਕਾਜ ਉਲਟ ਗਏ ਹਨ। ਨਾਚ ਰਾਗਾਂ ਵਿੱਚ ਨਹੀਂ ਜਾਂਦਾ, ਚੌਪਟ ਸ਼ਤਰੰਜ ਬੰਦ ਹੈ, ਸ਼ਿਕਾਰ ਕਦੇ ਨਹੀਂ ਚੜਿਆ। ਜੇ ਘਰ ਗਏ ਤਾਂ ਇਕਾਂਤ ਚੁੱਪ ਚਾਪ ਲੇਟ ਰਹੇ, ਜੇ ਰਾਣੀ ਪਾਸ ਗਏ ਤਾਂ ਪਿਆਰ ਨਾਲ ਤੱਕਿਆ, ਨੈਣ ਭਾਰ ਆਏ, ਚੰਦਰ ਕਲਾ ਕਰਕੇ ਆਵਾਜ਼ ਦਿੱਤੀ ਤੇ ਫਿਰ ਆਪੇ ਵਿੱਚ ਗੁੰਮ ਹੋ ਗਏ। ਜਦ ਬਹੁਤ ਉਧਰੇ ਤਾਂ ਸਮੁੰਦਰ ਦੇ ਇਸ ਕੁਦਰਤੀ ਸੌਂਦਰਯਤਾ ਵਾਲੇ ਰਮਣੀਕ ਕਿਨਾਰੇ ਆ ਬੈਠੇ। ਚੰਦਰ ਕਲਾ ਬੜੀ ਪਿਆਰ ਵਾਲੀ ਇਸਤਰੀ ਸੀ, ਪਰਦਾ ਇਸ ਦੇਸ਼ ਵਿੱਚ ਸੀ ਹੀ ਨਹੀਂ। ਕਈ ਵੇਰ ਰਾਣੀ ਪਤੀ ਨੂੰ ਬਹੁਤ ਉਦਾਸ ਦੇਖਦੀ ਤਾਂ ਇੱਥੇ ਨਾਲ ਆ ਜਾਂਦੀ, ਕਦੇ ਨਾਲ ਵੀਣਾ ਲੈ ਆਉਂਦੀ, ਕੋਈ ਵੈਰਾਗ ਦਾ ਗੀਤ ਗਾਉਂਦੀ ਤਾਂ ਉਹਨਾਂ ਦਾ ਜੀ ਪਰਚ ਜਾਂਦਾ। ਅੱਜ ਵੀ ਰਾਣੀ ਨਾਲ ਆਈ ਹੈ। ਰਾਜਾ ਜੀ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਸਮੁੰਦਰ ਦੇ ਨਾਂਦੀ ਦੇ ਪਾਰਲੇ ਕਿਨਾਰੇ ਵੱਲ ਰੁੱਖ ਕਰਕੇ ਬੈਠੇ ਹਨ। ਰਾਣੀ ਪਾਸਵਾਰ ਬੈਠੀ ਹੈ, ਮਾਲ ਕੌਂਸ ਦੀ ਮਧੁਰ ਧੁਨੀ ਵੀਣਾ ਤੋਂ ਵਜਾ ਰਹੀ ਹੈ। ਵੇਲਾ ਵੀ ਸੂਰਜ ਲੈ ਚੁੱਕੇ ਦਾ ਹੈ, ਪੱਛੋਂ ਵੱਲ ਸੂਰਜ ਇਉਂ ਡੁੱਬਦਾ ਜਾਂਦਾ ਹੈ ਮਾਨੋ ਇਸ਼ਨਾਨ ਕਰਨ ਜਲ ਵਿੱਚ ਵੜਦਾ ਜਾਂਦਾ ਹੈ। ਮੱਧਮ ਵੇਗ ਦੀ ਪੌਣ ਹੈ ਔਰ ਨਕਸ਼ ਕੁਦਰਤ ਨੇ ਵੈਰਾਗ ਦਾ ਢਾਲ ਦਿੱਤਾ ਹੈ। ਰਾਣੀ ਦੀਆਂ ਅੱਖਾਂ ਵੀ ਗਿੱਲੀਆਂ ਹਨ ਤੇ ਰਾਜਾ ਜੀ ਦੇ ਤਾਂ ਚੰਗੇ ਵੱਡੇ ਵੱਡੇ ਹੰਝੂ ਚਰੇ ਚਰ ਪੈਂਦੇ ਹਨ। ਜੋ ਕੁਛ ਰਾਣੀ ਗਾਉਂ ਰਹੀ ਸੀ ਉਸ ਦਾ ਭਾਵ ਇਉਂ ਦਾ ਸੀ, ਕਿਉਂ ਕੂੰਜ ਕੂਕ ਰਹੀ ਪਿਆਰੀ, ਪਾਰ ਸੱਜਣ ਉਰਵਾਰ ਖੜੀ ਮੈਂ ਤਾਣ ਪਰਾਂ ਦਾ ਹਾਰੀ। ਸੱਜਣ ਇਸ ਉਰਾਰ ਨਾ ਆਵੇ, ਹਾਂ ਮੈਂ ਔਗਣ ਹਾਰੀ, ਊਕਾਂ ਤੈਂ ਤਿਰ ਪਾਉਣ ਸੁਹਾਵੀ, ਕੂਕ ਪਚਾ ਦੇ ਪਿਆਰੀ। ਆ ਪ੍ਰੀਤਮ ਸਿੱਕ ਲਾਹ ਚ ਰੋਕੀ, ਸਦਕੇ ਜਾਵਾਂ ਸਾਰੀ। ਫਿਰ ਰਾਜਾ ਆਪ ਕੁਛ ਗਾਵਿਆ, ਜਿਸ ਦਾ ਆਸ਼ਾ ਐਕਰਾਂ ਦਾ ਸੀ। ਰੂਪ ਨਾ ਡਿੱਠਾ ਚਰਨ ਨਾ ਪਰਸੇ, ਜੀਵਾਂ ਨਾਮ ਅਧਾਰੇ, ਕਦ ਦੇਖਾਂ ਕਦ ਚਰਨ ਸਮਾਵਾਂ, ਕਦ ਆਵਣ ਗੁਰ ਪਿਆਰੇ, ਵਿਥ ਦੁਰੇਡੀ ਪੰਧੋਂ ਟੇਢੀ, ਨਦੀ ਸਮੁੰਦਰੋਂ ਪਾਰੇ, ਕੀ ਕਹਿ ਸੱਦਾਂ ਕਿਵੇਂ ਬੁਲਾਵਾਂ, ਕੀਕੂ ਪਹੁੰਚਾਂ ਦੁਆਰੇ। ਦਿਲ ਵਿੱਚ ਸਿੱਖ ਮਿਲਣ ਦੀ ਭਾਰੀ, ਮਨ ਭਰ ਆਵੇ ਪਿਆਰੇ, ਆਵੋ ਸਤਿਗੁਰ ਆਵੋ ਪਿਆਰੇ, ਆਵੋ ਰਾਖਣ ਹਾਰੇ, ਚਰਨੀ ਲਾਵੋ ਚਰਨ ਸਮਾਵੋ, ਦੁੱਖ ਮਿਟਾਵੋ ਸਾਰੇ, ਮਿੱਠਾ ਲੱਗੇ ਨਾਮ ਤੁਸਾਡਾ, ਜਪ ਜਪ ਜਾਂ ਬਲਹਾਰੇ, ਰਸ ਆਵੇ ਵਿੱਚ ਯਾਦ ਤੁਸਾਡੀ, ਸਵਾਦ ਜੇ ਨਾਮ ਪੁਕਾਰੇ, ਯਾਦ ਦਿਲੇ ਵਿੱਚ ਪੁੜਦੀ ਜਾਂਦੀ, ਲੂ ਲੂ ਪਿਆ ਚਰਨਾਰੇ, ਬਿਨ ਡਿੱਠੇ ਬਿਨ ਬਚਨ ਸੁਣੇ ਦੇ, ਬਿਨ ਪਰਸੇ ਚਰਨਾਰੇ, ਮੈਂ ਘਾਇਲ ਮੈਂ ਸਦਕੇ ਹੋਇਆ, ਮੈਂ ਹੋਇਆ ਬਲਹਾਰੇ, ਆਪਣੇ ਆਪਣੇ ਲੱਗੋ ਸਤਿਗੁਰ ਲੱਗੋ ਬਹੁਤ ਪਿਆਰੇ, ਤਰਸ ਰਿਹਾ ਹਾਂ ਦਰਸ਼ ਖੈਰ ਨੂੰ ਝੋਲੀ ਨੈਣ ਖਿਲਾਰੇ, ਬਿਰਧ ਸੰਭਾਰੋ ਪਤਤ ਉਧਾਰੋ, ਆਵੋ ਪ੍ਰਭ ਇੱਕ ਵਾਰੇ, ਦੇਖ ਲਵਾਂ ਮੈਂ ਦੈਵੀ ਮੁਖੜਾ ਨੈਣਾ ਨਾਲ ਪਿਆਰੇ, ਮਸਤਕ ਚਰਨ ਕਮਲ ਰਸ ਪਾਵੇ, ਮੁਖ ਲਾਵਾਂ ਰੇ ਨਾਰੇ, ਚਰਨ ਸ਼ੋਅ ਵਿੱਚ ਮਗਨ ਹੋਏ ਕੇ ਸਦਾ ਰਹਾਂ ਮਗਨਾਰੇ। ਇਸ ਪ੍ਰੇਮ ਭਰੇ ਗੀਤ ਦਾ ਅਚਰਜ ਨਕਸ਼ਾ ਬੱਜ ਰਿਹਾ ਸੀ। ਸਾਰਾ ਸਾਗਰ ਸਾਰਾ ਬਣ ਸਾਰੀ ਵਾਯੂ ਪ੍ਰੇਮ ਰੂਪ ਹੋ ਰਹੀ ਸੀ ਕਿ ਪੰਡਿਤ ਜੀ ਆ ਨਿਕਲੇ, ਕੁਛ ਚਿਰ ਖੜੇ ਰਹੇ। ਰਾਣੀ ਤੇ ਰਾਜਾ ਨੈਣ ਬੰਦ ਆਪਣੇ ਰੰਗ ਵਿੱਚ ਸਨ। ਜਦ ਅੱਖ ਖੁੱਲ੍ਹੀ ਤਾਂ ਪੰਡਿਤ ਜੀ ਨੂੰ ਨਮਸਕਾਰ ਕਰਕੇ ਕੋਲ ਬਹਾਲ ਲਿਆ। ਪੰਡਿਤ ਜੀ ਨੇ ਆਸ਼ੀਰਵਾਦ ਦਿੱਤੀ, ਖੇਮ ਕੁਸ਼ਲ ਪੁੱਛੀ, ਫਿਰ ਕਹਿਣ ਲੱਗੇ, ਹੇ ਰਾਜਨ, ਰਾਜ ਅਰ ਵੈਰਾਗ ਦੋ ਗੱਲਾਂ ਕਠਿਨ ਹਨ। ਰਾਜਾ, ਠੀਕ ਹੈ ਪੰਡਿਤ ਜੀ, ਪਰ ਜੇ ਆਪਣੇ ਵੱਸ ਹੋਵੇ ਤਾਂ। ਪੰਡਿਤ, ਰਾਜਨ ਤੁਸੀਂ ਦਾਨੇ ਹੋ, ਸਰਬ ਵਿਦਿਆ ਸੰਪੰਨ ਹੋ, ਤੁਸੀਂ ਆਪਣੇ ਵੱਸ ਤੋਂ ਕਿਵੇਂ ਬਾਹਰ ਹੋ? ਰਾਜਾ, ਪੰਡਿਤ ਜੀ, ਇਸ ਵੇਲੇ ਕੁਛ ਸ਼ਾਂਤੀ ਰਸ ਦਾ ਸਵਾਦ ਆ ਰਿਹਾ ਹੈ, ਕਿਸੇ ਵੇਲੇ ਫੇਰ ਇਹ ਗੱਲਾਂ ਕਰੀਏ। ਪੰਡਿਤ ਜੀ, ਜਿਵੇਂ ਆਪ ਦੀ ਆਗਿਆ। ਮੈਂ ਦੁਖਿਤ ਹਾਂ, ਇਸ ਕਰਕੇ ਇਸ ਵੇਲੇ ਆਇਆ ਸਾਂ। ਆਪ ਦੀ ਦਸ਼ਾ ਮੈਨੂੰ ਰਾਤੀ ਸੌਣ ਨਹੀਂ ਦਿੰਦੀ। ਰਾਜਾ ਤ੍ਰਿਭਕ ਕੇ, ਕਿਉਂ? ਪੰਡਿਤ, ਉਂਝ ਤਾਂ ਮੈਂ ਆਪ ਦੀ ਪਰਜਾ ਹਾਂ, ਪਰੰਤੂ ਪੁਰੋਹਿਤ ਹੋਣ ਕਰਕੇ ਅਤੇ ਵਿੱਦਿਆ ਦਾ ਸਮਾਗਮ ਇਕੱਠਾ ਰਹਿਣ ਕਰਕੇ ਮੈਨੂੰ ਕੁਛ ਪ੍ਰੇਮ ਵਿਸ਼ੇਸ਼ ਹੈ। ਆਪ ਦਾ ਦਿਨੋ ਦਿਨ ਵੈਰਾਗ ਵਿੱਚ ਡੁੱਬਦੇ ਜਾਣਾ, ਖੁਸ਼ੀਆਂ ਵਿੱਚੋਂ ਨਿਕਲਦੇ ਜਾਣਾ ਮੈਨੂੰ ਹੈਰਾਨ ਕਰ ਰਿਹਾ ਹੈ। ਇਹ ਨਿੱਤ ਦੀ ਵੱਧਦੀ ਉਦਾਸੀ ਕਿੱਥੋਂ ਤੱਕ ਲੈ ਜਾਵੇਗੀ? ਰਾਜ ਭਾਗ ਦਾ ਕੀ ਬਣੇਗਾ? ਰਾਜਾ, ਪੰਡਿਤ ਜੀ, ਮੈਂ ਦੁਖੀ ਤਾਂ ਨਹੀਂ ਹਾਂ, ਮੈਂ ਤਾਂ ਕਿਸੇ ਸੁੱਖ ਵਿੱਚ ਹਾਂ। ਪੰਡਿਤ, ਸੁੱਖ ਵਿੱਚ ਹੋ? ਇਹ ਰੋਣਾ ਸੁੱਖ ਦੀ ਨਿਸ਼ਾਨੀ ਹੈ? ਰਾਜਾ, ਇਹ ਦੁੱਖ ਦਾ ਰੋਣਾ ਨਹੀਂ, ਇਹ ਪ੍ਰੇਮ ਦੇ ਅਥਰੂ ਹਨ। ਪੰਡਿਤ, ਪ੍ਰੇਮ ਕੈਸਾ? ਰਾਜਾ, ਕਿਸੇ ਪ੍ਰੇ ਵਸਤੂ ਦਾ। ਪੰਡਿਤ, ਉਹ ਪ੍ਰੇ ਵਸਤੂ ਫਿਰ ਮੈਨੂੰ ਵੀ ਦੱਸੋ। ਰਾਜਾ, ਅਗਲੇ ਦਿਨ ਜਦ ਤੁਸਾਂ ਨਾਲ ਵਾਰਤਾਲਾਪ ਹੋਈ ਸੀ ਤਾਂ ਮੈਂ ਸਾਰਾ ਹਾਲ ਦੱਸਿਆ ਸੀ। ਪੰਡਿਤ, ਪਰ ਮੇਰੀ ਤਸੱਲੀ ਆਪ ਨਹੀਂ ਸੀ ਕਰ ਸਕੇ। ਰਾਜਾ, ਪੰਡਿਤ ਜੀ, ਤੁਹਾਨੂੰ ਯਾਦ ਹੈ ਜਦੋਂ ਅਸੀਂ ਪਤੰਜਲ ਜੀ ਦਾ ਦਰਸ਼ਨ ਵਿਚਾਰਦੇ ਸਾਂ, ਤਦ ਭਗਤੀ ਦਾ ਵਿਸ਼ਾ ਜਦ ਚੱਲਿਆ ਤਾਂ ਈਸ਼ਵਰ ਦੇ ਲੱਛਣ ਆਏ ਕਿ ਉਹ ਕਲੇਸ਼, ਕਰਮ ਅਤੇ ਫਲ ਆਦਿ ਤੋਂ ਸਦੀਵ ਬੇਅਸਰ ਹੈ ਔਰ ਪੁਰਖ ਵਿਸ਼ੇਸ਼ ਹੈ। ਇਤਨਾ ਕਹਿ ਕੇ ਉਹਨਾਂ ਨੇ ਫਿਰ ਕਿਹਾ ਹੈ, ਤਤ੍ਰ ਨਿਰਤਿਸ਼ੰ ਸਰਬੱਗ ਬੀਜਮ। ਇਸ ਸੂਤਰ ਵੇਲੇ ਮੈਂ ਹੱਸ ਕੇ ਤੁਹਾਨੂੰ ਕਿਹਾ ਸੀ ਕਿ ਇਹ ਯੁਕਤੀ ਕੀਕੂ ਹੋਈ। ਪਰਮੇਸ਼ਰ ਵਿੱਚ ਸਰਬੱਗਤਾ ਦਾ ਬੀਜ ਨਿਰਤਿਸ਼ ਹੈ, ਅਰਥਾਤ ਉਸ ਤੋਂ ਵੱਧ ਹੋਰ ਕਿਸੇ ਵਿੱਚ ਨਹੀਂ ਹੈ। ਇਹ ਇੱਕ ਉੱਤਮ ਖਿਆਲ ਹੈ ਜਾਂ ਕਿਸੇ ਦੇ ਇਮਾਨ ਦਾ ਇਕਰਾਰ ਹੈ ਜੋ ਉਸ ਨੇ ਕਹਿ ਦਿੱਤਾ। ਪਰਮੇਸ਼ਰ ਜ਼ਰੂਰ ਹੈ। ਇਸ ਗੱਲ ਦੀ ਇਹ ਯੁਕਤੀ ਕਿਸ ਤਰ੍ਹਾਂ ਹੋਈ? ਸਾਂਖ ਨੇ ਕਹਿ ਦਿੱਤਾ ਈਸ਼ਵਰ ਸਿੱਧ ਨਹੀਂ, ਯੋਗ ਨੇ ਕਹਿ ਦਿੱਤਾ ਕਿ ਪੁਰਖ ਵਿਸ਼ੇਸ਼ ਈਸ਼ਵਰ ਹੈ ਔਰ ਉਸ ਵਿੱਚ ਸਰਬੱਗਤਾ ਦੀ ਅਵਧੀ ਹੈ। ਯੁਕਤੀ ਤਾਂ ਇਹ ਨਹੀਂ ਹੈ। ਫਿਰ ਤੁਸੀਂ ਵੀ ਘਬਰਾਏ ਸੀ। ਅਗਲੇ ਦਿਨ ਤੁਸੀਂ ਯੋਗ ਭਾਸ਼ ਲਿਆਏ। ਭਾਸਕਾਰ ਨੇ ਇਸੇ ਸੂਤਰ ਤੋਂ ਯੁਕਤੀ ਸਿੱਧ ਕਰ ਦਿਖਾਈ ਸੀ ਕਿ ਇਹ ਉਸ ਦੇ ਹੋਣ ਦੀ ਦਲੀਲ ਹੈ। ਉਸ ਵੇਲੇ ਜੋ ਰਸ ਤੁਹਾਡੀ ਅਤੇ ਮੇਰੀ ਸਮਝ ਨੂੰ ਆਇਆ ਸੀ, ਯਾਦ ਹੈ ਕਿ ਨਹੀਂ? ਪੰਡਿਤ ਜੀ, ਹਾਂ, ਅਚਰਜ ਰਸ ਥਾ। ਰਾਜਾ, ਭਲਾ ਉਹ ਗੱਲ ਤੁਸੀਂ ਕਿਸੇ ਅਨਪੜ੍ਹ ਰਾਹਕ ਨੂੰ ਜਾ ਕੇ ਸਮਝਾਓ ਤਾਂ ਕਿ ਉਸ ਨੂੰ ਉਹ ਰਸ ਆਵੇਗਾ? ਪੰਡਿਤ, ਨਹੀਂ ਜੀ। ਰਾਜਾ, ਇਸ ਤਰ੍ਹਾਂ ਜਿਵੇਂ ਉਹ ਰਸ ਬੁੱਧੀ ਦੀ ਪ੍ਰਗਲਭਤਾ ਦਾ ਸੀ ਔਰ ਬੁੱਧੀ ਮੰਡਲ ਦੀ ਵਸਤੂ ਸੀ ਅਤੇ ਉਤਨੀ ਮੰਜੀ ਹੋਈ ਅਤੇ ਸਾਫ਼ ਬੁੱਧੀ ਵਾਲੇ ਹੀ ਉਸ ਦਾ ਰਸ ਲੈ ਸਕਦੇ ਹਨ, ਇਸੇ ਤਰ੍ਹਾਂ ਜੋ ਰਸ ਮੈਨੂੰ ਹੁਣ ਹੈ ਇਹ ਕਿਸੇ ਹੋਰ ਸਮੰਡਲ ਦਾ ਹੈ, ਜਿੱਥੇ ਮੇਰੀ ਚਾਹੇ ਬੁੱਧੀ ਤੋਂ ਉਚੇਰਾ ਕੁਝ ਹੋਰ ਹੋ ਜਾਂਦਾ ਹੈ। ਮੈਂ ਹੁਣ ਉਸ ਰਸ ਨੂੰ ਬੁੱਧੀ ਨਾਲ ਕਿਵੇਂ ਵਰਣਨ ਕਰ ਸਕਾਂ? ਪੰਡਿਤ, ਰਾਜਨ, ਜਿੱਥੇ ਬੁੱਧੀ ਕੰਮ ਨਹੀਂ ਕਰਦੀ ਉਹ ਕੀ ਦਸ਼ਾ ਹੋਈ? ਕੀ ਉਹ ਜੜਤਾ ਹੈ, ਅਚੇਤਨਤਾ ਹੈ, ਖਿਮਾ ਕਰਨੀ ਅਗਿਆਨ ਹੀ ਤਾਂ ਨਹੀਂ ਹੈ ਉਹ? ਰਾਜਾ, ਜੇ ਤਾਂ ਬੁੱਧੀ ਤੋਂ ਹੇਠਾਂ ਨੂੰ ਰੁੱਖ ਹੋਵੇ ਤਾਂ ਕੁਛ ਕਹਿ ਲਓ, ਪਰ ਜੇ ਉੱਪਰ ਨੂੰ ਰੁੱਖ ਹੋਵੇ ਤਾਂ ਕੀਕੂ ਬੁੱਧੀ ਰਹਿਤ ਦਸ਼ਾ ਹੋਈ? ਪੰਡਿਤ, ਜਦ ਬੁੱਧੀ ਨਹੀਂ ਰਹੀ ਤਾਂ ਕੀ ਰਹਿ ਗਿਆ? ਰਾਜਾ, ਅਸਾਂ ਯੋਗ ਵਿਸ਼ਿਸ਼ਟ ਇਕੱਠੇ ਵਾਚਿਆ ਸੀ, ਜਿਸ ਅਵਸਥਾ ਨੂੰ ਉਹ ਅਫੁਰ ਅਤੇ ਅਕ੍ਰਹਿ ਕਹਿ ਕੇ ਉੱਚੀ ਦੱਸਦਾ ਹੈ, ਜਿੱਥੇ ਕਿ ਸੰਕਲਪ ਵਿਕਲਪ ਨਹੀਂ ਰਿਹਾ, ਜਿੱਥੇ ਕਿ ਫੁਰਨਾ ਨਹੀਂ ਰਿਹਾ, ਉੱਥੇ ਕਿਆ ਜੜਤਾ ਰਹੀ? ਪੰਡਿਤ, ਨਹੀਂ, ਉੱਥੇ ਸ਼ੁੱਧ ਚੇਤਨ ਰਿਹਾ। ਰਾਜਾ, ਜਿੱਥੇ ਜਦ ਪੰਜੋ ਗਿਆਨ ਇੰਦਰੇ ਮਨ ਸਹਿਤ ਖੜੇ ਹੋ ਜਾਂਦੇ ਹਨ ਤੇ ਬੁੱਧੀ ਵੀ ਨਹੀਂ ਡੋਲਦੀ ਕਿ ਤਦੋਂ ਜੜਤਾ ਤੇ ਗਿਆਨ ਹੋ ਜਾਂਦਾ ਹੈ। ਪੰਡਿਤ: ਅੱਛਾ ਹੂੰ, ਪਰ ਕਿਵੇਂ? ਰਾਜਾ, ਜਿੱਥੇ ਸਿਮਰਤੀ ਨਹੀਂ, ਪ੍ਰਮਾਣ ਨਹੀਂ ਰਿਹਾ, ਉੱਥੇ ਮਨ ਤੇ ਬੁੱਧੀ ਕਿੱਥੇ ਰਹੇ? ਮਨ ਦਾ ਧਰਮ ਚਿੰਤਨ ਹੈ, ਬੁੱਧੀ ਦਾ ਧਰਮ ਵਿਵੇਕ ਹੈ। ਜਦ ਸਾਰੀ ਚਿੱਤ ਦੀ ਵਿਰਤੀ ਨਿਰੁੱਧ ਹੋ ਗਈ ਹੈ ਤਾਂ ਕਿਆ ਅਚੇਤਨਤਾ ਹੋ ਗਈ? ਪੰਡਿਤ: ਨਹੀਂ, ਉੱਥੇ ਦ੍ਰਿਸ਼ਟਾ ਦੀ ਆਪਣੇ ਸਰੂਪ ਵਿੱਚ ਸਥਿਤੀ ਹੈ। ਰਾਜਾ: ਤਾਂ ਕੋਈ ਅਵਸਥਾ ਹੈ ਨਾ ਕਿ ਜਿੱਥੇ ਫੁਰਨਾ ਨਾ ਰਹੇ, ਜਿੱਥੇ ਬਿਰਤੀਆਂ ਨਿਰੁੱਧ ਹੋ ਜਾਣ ਤੇ ਫੇਰ ਹੈ ਦੀ ਅਵਸਥਾ ਹੋਵੇ ਤੇ ਉਹ ਹੈ ਗਿਆਨ ਹੋਵੇ ਤੇ ਉਸ ਗਿਆਨ ਵਿੱਚ ਆਨੰਦ ਹੋਵੇ? ਪੰਡਿਤ: ਉੱਤਰ ਤਾਂ ਆ ਗਿਆ, ਪਰ ਆਪ ਨੇ ਨਾ ਕਿਰਿਆ ਯੋਗ ਕੀਤਾ ਹੈ, ਨਾ ਸਾਂਖ ਯੋਗ ਕੀਤਾ ਹੈ, ਨਾ ਹੱਠ ਯੋਗ, ਨਾ ਰਾਜ ਯੋਗ, ਨਾ ਨਾਮ ਰੂਪ ਤੋਂ ਨਿਕਲ ਕੇ ਬ੍ਰਹਮ ਅਭਿਆਸ ਕੀਤਾ ਹੈ। ਮੈਂ ਕਿਸ ਤਰ੍ਹਾਂ ਮੰਨ ਲਵਾਂ ਕਿ ਆਪ ਯੋਗੀ ਜਾਂ ਸੰਨਿਆਸੀ ਹੋ ਗਏ ਹੋ? ਰਾਜਾ: ਮੈਂ ਨਾ ਯੋਗੀ ਹਾਂ ਨਾ ਸੰਨਿਆਸੀ, ਪਰ ਮੈਂ ਅੰਧਕਾਰ ਵਿੱਚ ਨਹੀਂ, ਅਗਿਆਨ ਵਿੱਚ ਨਹੀਂ, ਦੁੱਖ ਵਿੱਚ ਨਹੀਂ, ਮੈਂ ਕਿਸੇ ਰਸ ਵਿੱਚ ਹਾਂ ਜਿੱਥੇ ਮੇਰੀ ਬੁੱਧੀ ਦੇ ਪੈਰ ਲੰਗੜੇ ਹਨ। ਰਸ ਅਲੌਕਿਕ ਹੈ, ਸੱਚਮੁੱਚ ਤੁਸਾਂ ਕਿਹਾ ਸੀ ਉਹ ਰਸ ਨਹੀਂ ਅਗਿਆਨ ਹੈ। ਮੈਂ ਤੁਹਾਨੂੰ ਸਿੱਧ ਕਰਕੇ ਦੱਸਿਆ ਹੈ ਕਿ ਕੋਈ ਐਸੀ ਅਵਸਥਾ ਵੀ ਹੋ ਸਕਦੀ ਹੈ ਜੋ ਸਧਾਰਨ ਤੋਂ ਉੱਚੀ ਹੈ ਤੇ ਜਿੱਥੇ ਚਾਨਣਾ ਇੰਨਾ ਵਧੀਕ ਹੈ ਕਿ ਚਾਨਣੇ ਦੀ ਬਹੁਲਤਾ ਕਰਕੇ ਬੁੱਧੀ ਦੇ ਨੇਤਰ ਮਿਟਦੇ ਜਾਂਦੇ ਹਨ। ਪੰਡਿਤ: ਉਸ ਰਸ ਦਾ ਵਰਣਨ ਕਰੋ। ਰਾਜਾ: ਜਿੱਥੇ ਹੋਸ਼ ਦੇ ਖੰਭ ਸੜਦੇ ਹਨ, ਜਿੱਥੇ ਸੋਚ ਦੇ ਪੈਰ ਪੁੱਜਦੇ ਹਨ, ਉੱਥੋਂ ਦਾ ਵਰਣਨ ਜੀਭ ਕਿਸ ਤਰ੍ਹਾਂ ਕਰ ਸਕੇ? ਪੰਡਿਤ: ਕੁਛ ਚਿੱਤ ਦੀ ਦਸ਼ਾ ਹੀ ਦੱਸੋ ਕਿ ਕੀ ਕਹਿੰਦੀ ਹੈ। ਰਾਜਾ: ਚਿੱਤ ਇੱਕ ਠੰਡ ਰਸ ਰਹਿੰਦਾ ਹੈ, ਕੋਈ ਖਿੱਚ ਰਹਿੰਦੀ ਹੈ ਜੋ ਅਤਿ ਸੁਆਦਲੀ ਪੀੜਾ ਕਰਦੀ ਹੈ, ਪੀੜ ਨਹੀਂ ਕਰਦੀ, ਰਸ ਦੀ ਖਿੱਚ ਇੰਨੀ ਹੈ ਕਿ ਝੱਲ ਨਹੀਂ ਹੁੰਦੀ, ਖੇੜਾ ਤੇ ਸਵਾਦ ਟੁੱਟਦੇ ਨਹੀਂ। ਪੰਡਿਤ: ਕੋਈ ਚਿੰਤਨ? ਰਾਜਾ: ਮਨ ਦੇ ਅਨੇਕ ਚਿੰਤਨ ਟੁੱਟ ਗਏ ਹਨ, ਕੇਵਲ ਇੱਕ ਚਿੰਤਨ ਲਗਾਤਾਰ ਰਹਿੰਦਾ ਹੈ, ਅਰ ਉਹ ਕੁਛ ਬੇਖੁਦੀ ਵਿੱਚ ਰੱਖਦਾ ਹੈ, ਇਹ ਬੇਖੁਦੀ ਮੈਥੋਂ ਕਹੀ ਨਹੀਂ ਜਾਂਦੀ। ਪੰਡਿਤ: ਕੁਛ ਨਸ਼ਾ ਜਿਹਾ ਹੈ ਤੇ ਕਦੇ ਉਹ ਟੁੱਟਦਾ ਵੀ ਹੈ। ਰਾਜਾ: ਨਸ਼ਾ ਨਹੀਂ, ਪਰ ਕੋਈ ਉੱਚਯਾਨ ਜਿਹੀ ਦੀ ਪ੍ਰਤੀਤੀ ਹੈ।